ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤਾਂ ਦੀ ਬਾਣੀ ਪਾਵਨ ਪਵਿੱਤਰ ਬਖਸ਼ਿਸ਼ ਕੀਤੀ ਗੁਰਾਂ ਨੇ। ਸੋ ਰਾਮ ਕਲੀ ਰਾਗ ਦੀ ਸਮਾਪਤੀ ਕਰਦੇ ਹੋਏ ਭਗਤ ਬੇਣੀ ਜੀ ਦਾ ਪਾਵਨ ਸ਼ਬਦ ਸ੍ਰਵਣ ਕਰ ਚੁੱਕੇ ਹਾਂ। ਦੋ ਯੋਗ ਦੱਸੇ ਹਨ, ਇੱਕ ਹੱਠ ਯੋਗ ਜੋ ਬਹੁਤ ਕਠਿਨ ਹੈ ਉਹਦੀ ਕਥਾ ਆਪਾਂ ਸ੍ਰਵਣ ਕਰ ਚੁੱਕੇ ਹਾਂ। ਇੱਕ ਭਗਤੀ ਯੋਗ ਹੈ, ਸੋ ਉਹਦੀ ਵਿਚਾਰ ਹੁਣ ਕਰਨ ਲੱਗੇ ਹਾਂ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰੂ ਗ੍ਰੰਥ ਸਾਹਿਬ ਦੀ ਮਿਹਰ ਦਾ ਸਦਕਾ ਸਤਿਗੁਰੂ ਬਖਸ਼ਿਸ਼ਾਂ ਕਰ ਰਹੇ ਹਨ। ਸੋ ਇਸ ਤਰ੍ਹਾਂ ਭਗਤੀ ਯੋਗ ਵਿੱਚ ਮੁੱਖ ਜੋ ਚੀਜ਼ ਹੈ ਉਹ ਸਤਸੰਗਤ ਹੈ। ਇਸ ਲਈ ਹਰ ਇੱਕ ਗੁਰਸਿੱਖ ਨੂੰ ਚਾਹੀਦਾ ਪਹਿਲੇ ਅੰਮ੍ਰਿਤ ਵੇਲੇ ਉੱਠ ਕੇ ਸਤਸੰਗਤ ਕਰੇ। ਹੁਣ ਸਿੱਖ ਵੱਲੋਂ ਪ੍ਰਸ਼ਨ ਹੈ ਮਹਾਰਾਜ ਨੂੰ, ਦੇਵ ਸਥਾਨ ਹੈ ਕਿਆ ਨਿਸ਼ਾਨੀ? ਜਿਹੜਾ ਦੇਵ ਸਥਾਨ ਹੈ ਭਾਵ ਪ੍ਰਕਾਸ਼ ਸਰੂਪ ਸਥਾਨ ਹੈ ਆਪਦਾ, ਸਤਸੰਗਤ ਦੀ ਨਿਸ਼ਾਨੀ ਕੀ ਹੈ ਮਹਾਰਾਜ ਜੀ? ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਮਹਾਰਾਜ ਫਰਮਾਉਂਦੇ ਉਸ ਸਤਸੰਗ ਘਰ ਦੇ ਵਿੱਚ ਭਾਈ ਪ੍ਰਤੱਖ ਜਿਹੜੇ ਬਾਜੇ ਵੱਜਦੇ ਆ ਕੀਰਤਨ ਕਥਾ ਦੇ, ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਹੁੰਦੇ ਆ ਅਤੇ ਹਰੀ ਜਸ ਗਾਉਂਦੇ ਆ, ਮਿਲ ਕੇ ਸੰਗਤ ਜੋਟੀਆਂ 'ਚ ਸ਼ਬਦ ਪੜ੍ਹਦੀ ਹੈ। ਅਨਹਦ ਹੁੰਦਾ ਇੱਕ ਰਸ ਨਿਤਨੇਮ ਬਾਣੀ ਦੇ ਪਾਠ ਉਚਾਰਦੇ ਹੈ। ਏੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇੱਕ ਠਾਈ। ਏੜਾ ਨਾਮ ਗੰਗਾ ਦਾ, ਇੱਥੇ ਗੁਰੂ ਘਰ 'ਚ ਗੰਗਾ ਕਿਹੜੀ ਹੈ? ਜਿਹੜੀ ਭਗਤੀ ਹੈ। ਪਿੰਗਲਾ ਨਾਮ ਜਮਨਾ ਦਾ, ਅਤੇ ਜਮਨਾ ਕਿਹੜੀ ਹੈ? ਜਿਹੜੀ ਕਰਮ ਕਥਾ ਕਰਦੇ। ਸੁਖਮਨਾ ਨਾਮ ਸੁਰਸਤੀ ਦਾ, ਅਤੇ ਸੁਰਸਤੀ ਕਿਹੜੀ? ਜਿਹੜੀ ਬ੍ਰਹਮ ਵਿੱਦਿਆ ਇੱਥੇ ਪ੍ਰਾਪਤ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਪਿੰਗਲਾ ਜਿਹੜੀ ਹੈਗੀ ਆ, ਪਿੰਗਲਾ 'ਚੋਂ ਜਮਨਾ ਜੇ ਲੈਂਦੇ ਹਾਂ ਤਾਂ ਜਮਨਾ 'ਚੋਂ ਕਰਮ ਕਥਾ ਗ੍ਰਹਿਣ ਕਰਨਾ, ਇਹ ਸਾਰਾ ਕੁਝ ਸਾਰਾ ਸੰਗਤ ਵਿੱਚ ਹੀ ਹੈ। ਹੁਣ ਇਕੱਠਾ ਕਰ ਦਿੱਤਾ ਮਹਾਰਾਜ ਨੇ, ਸੰਗਤ ਵਿੱਚ ਪ੍ਰਯਾਗਰਾਜ ਬਣ ਗਿਆ ਹੈ, ਸੰਗਤ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਸੋ ਜਿਵੇਂ ਈੜਾ 'ਚੋਂ ਗੰਗਾ ਦਾ ਭਾਵ ਨਿਕਲਦਾ ਅਤੇ ਗੰਗਾ 'ਚੋਂ ਭਗਤੀ ਗ੍ਰਹਿਣ ਕਰਨਾ, ਇਉਂ ਹੀ ਗੰਗਾ ਦਾ ਜਲ ਉੱਜਲ ਹੈ, ਇਉਂ ਭਗਤੀ ਕਰਨ ਵਾਲੇ ਦਾ ਹਿਰਦਾ ਵੀ ਉੱਜਲ ਹੁੰਦਾ। ਅਤੇ ਜਿਸ ਤਰ੍ਹਾਂ ਗੰਗਾ ਭਗਵੰਤ ਦੇ ਚਰਨਾਂ 'ਚੋਂ ਉਤਪਤ ਹੋਈ ਹੈ, ਇਸੇ ਤਰ੍ਹਾਂ ਭਗਤੀ ਪਰਮੇਸ਼ਰ ਦੇ ਚਰਨਾਂ 'ਚੋਂ ਪ੍ਰਾਪਤ ਹੁੰਦੀ ਹੈ। ਸੋ ਪਿੰਗਲਾ 'ਚੋਂ ਜਿਵੇਂ ਆਪਾਂ ਲਿਆ ਜਮਨਾ, ਜਮਨਾ ਕਹੀਏ ਭਾਵ ਜਿੱਥੇ ਜਾ ਕੇ ਜਮਨਾ ਪ੍ਰਯਾਗਰਾਜ 'ਤੇ ਇਕੱਠੀਆਂ ਹੁੰਦੀਆਂ ਨੇ, ਇੱਧਰ ਸਾਧ ਸੰਗਤ ਹੈ। ਸੋ ਜਮਨਾ ਦੇ ਵਿੱਚੋਂ ਕਰਮ ਕਥਾ ਦਾ ਗ੍ਰਹਿਣ ਕਰਨਾ, ਜਿਵੇਂ ਜਮਨਾ ਦਾ ਜਲ ਪਾਣੀ ਜਿਹੜਾ ਹੁੰਦਾ ਭਾਵ ਉਹਦਾ ਉਹ ਕਾਲਾ ਹੁੰਦਾ, ਇਸੇ ਪ੍ਰਕਾਰ ਕਰਮਕਾਂਡੀ ਦਾ ਹਿਰਦਾ ਵੀ ਕਾਲਾ ਰਹਿੰਦਾ। ਅਤੇ ਜਮਨਾ ਸੂਰਜ ਤੋਂ ਜਿਵੇਂ ਪੈਦਾ ਹੋਈ ਹੈ, ਇਵੇਂ ਕਰਮਕਾਂਡ ਵੀ ਸੂਰਜ ਉਦੇ ਹੋਣ ਨਾਲ ਆਰੰਭ ਕੀਤੇ ਜਾਂਦੇ ਨੇ। ਸੁਖਮਨਾ 'ਚੋਂ ਸੁਰਸਤੀ ਲੈਣੀ ਹੈ ਅਤੇ ਸੁਰਸਤੀ 'ਚੋਂ ਬ੍ਰਹਮ ਵਿੱਦਿਆ ਦਾ ਗ੍ਰਹਿਣ ਕਰਨਾ। ਜਿਵੇਂ ਸੁਰਸਤੀ ਦਾ ਜਲ ਲਾਲ ਰੰਗ ਦਾ ਹੁੰਦਾ, ਇਹ ਬ੍ਰਹਮਾ ਤੋਂ ਪੈਦਾ ਹੋਈ ਹੈ। ਇਸੇ ਤਰ੍ਹਾਂ ਬ੍ਰਹਮ ਵਿੱਦਿਆ ਵਾਲੇ ਦਾ ਹਿਰਦ ਚਿਹਰਾ ਵੀ ਲਾਲੀ 'ਤੇ ਹੁੰਦਾ, ਲਾਲ ਰੰਗ ਦਾ। ਬ੍ਰਹਮਾ ਦੀ ਉਪਾਸ਼ਨਾ ਕਰਨ ਵਾਲੇ ਬ੍ਰਹਮ ਵਿੱਦਿਆ ਉਤਪੰਨ ਹੁੰਦੀ ਹੈ। ਇਸ ਪ੍ਰਕਾਰ ਈੜਾ ਪਿੰਗਲਾ ਔਰ ਸੁਖਮਨਾ, ਭਗਤੀ ਕਰਮ ਕਥਾ ਅਤੇ ਬ੍ਰਹਮ ਵਿੱਦਿਆ, ਇਹ ਤਿੰਨੇ ਨਦੀਆਂ ਇੱਕ ਸਤਸੰਗਤ ਰੂਪੀ ਜਗ੍ਹਾ ਉੱਪਰ ਇਕੱਠੀਆਂ ਵੱਸਦੀਆਂ ਨੇ। ਬੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੇ ਤਿਥਾਈ। ਜਿੱਥੇ ਤ੍ਰਿਵੇਣੀ ਦਾ ਸੰਬੰਧ ਹੁੰਦਾ ਉੱਥੇ ਪ੍ਰਯਾਗਰਾਜ ਹੁੰਦਾ। ਇਸ ਪਾਸੇ ਸਤਸੰਗ ਵਿੱਚ ਭਗਤੀ ਕਰਮ ਕਥਾ ਬ੍ਰਹਮ ਵਿੱਦਿਆ ਰੂਪ ਤਿੰਨ ਨਦੀਆਂ ਚੱਲਦੀਆਂ ਨੇ। ਇਸ ਕਰਕੇ ਸਤਸੰਗ ਦੀ ਇੱਕ ਇੱਥੇ ਗੁਰੂ ਘਰ 'ਚ ਪ੍ਰਯਾਗਰਾਜ ਤੀਰਥ ਹੈ, ਉੱਥੇ ਤਾਂ ਤਿੰਨ ਨਦੀਆਂ ਦਾ ਪਾਣੀ ਭਰਿਆ ਹੋਇਆ, ਇੱਥੇ ਕਿਹੜਾ ਪਾਣੀ ਹੈ? ਕਹਿੰਦੇ ਇੱਥੇ ਨਾਮ ਜਲ ਨਾਲ ਪੂਰਤ ਜਿਹੜਾ ਹੈ ਨਾ ਮਨ ਕਰਕੇ ਉਹ 'ਚ ਇਸ਼ਨਾਨ ਕਰੇ। ਇਹ ਨਾਮ ਜਲ ਦੇ ਨਾਲ ਭਰਿਆ ਹੋਇਆ ਹੈ। ਨਾਨਕ ਹੈ ਘਰ ਕੇਵਲ ਨਾਮ, ਸੰਤੋ ਤਹਾਂ ਨਿਰੰਜਨ ਰਾਮ ਹੈ। ਕਹਿੰਦੇ ਹੇ ਸੰਤੋ ਸਾਧ ਸੰਗਤ ਜੀ, ਉਸ ਸਤਸੰਗ ਵਿੱਚ ਨਿਰੰਜਨ ਰਾਮ ਭਾਵ ਅਕਾਲ ਪੁਰਖ ਸਥਿਤ ਟਿਕਿਆ ਹੋਇਆ ਹੈ, ਜਿੱਥੇ ਸਤਿਗੁਰਾਂ ਦੀ ਹਜ਼ੂਰੀ 'ਚ ਆਪਾਂ ਬੈਠਦੇ ਹਾਂ ਜਾ ਕੇ। ਕਹਿੰਦੇ ਹੇ ਸੰਤੋ, ਉਹ ਸਤਸੰਗ ਵਿੱਚ ਅਕਾਲ ਪੁਰਖ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਗੁਰਾਂ ਨੇ ਬਚਨ ਕੀਤਾ ਹੈ। ਗੁਰ ਗਮ ਚੀਨੈ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ ਰਹਾਉ। ਗਿਆਨ ਵਿੱਚ ਜਿਨ੍ਹਾਂ ਗੁਰਾਂ ਦੀ ਗਮਤਾ ਹੈ, ਪਹੁੰਚ ਹੈ, ਉਹਨਾਂ ਗੁਰਾਂ ਦੁਆਰੇ ਕੋਈ ਬਿਰਲਾ ਬਿਰਲਾ ਹੀ ਬੰਦਾ ਹੈ ਜਿਹੜਾ ਪਰਮੇਸ਼ਰ ਨੂੰ ਚੀਨੈ ਤੋਂ ਭਾਵ ਜਾਣਦਾ। ਸੋ ਉਸ ਸਤਸੰਗ ਵਿੱਚ ਜਾਣ ਵਾਲਾ ਜੀਵ ਜਿਹੜਾ ਪਹੁੰਚ ਜਾਂਦਾ ਹੁੰਦਾ ਉਹ ਜੀਵ ਆਤਮਾ ਹੈ। ਹੌਲੀ ਹੌਲੀ ਉਹਦਾ ਜੀਵ ਪੁਣਾ ਪਿੰਗਲ ਜਾਂਦਾ, ਬਰਫ਼ ਵਾਂਗੂ ਪਿੰਗਲ ਕੇ ਉਹ ਪਾਣੀ ਸੰਗ ਪਾਣੀ ਹੋ ਕੇ ਨਿਰੰਜਨ ਜਿਹੜਾ ਮਾਇਆ ਕਾਲ ਤੋਂ ਰਹਿਤ ਪਰਮਾਤਮਾ ਰਮਈਆ ਤਹਾਂ ਨਿਰੰਜਨ ਰਮਈਆ ਹੋਏ, ਇਹ ਤੋਂ ਭਾਵ ਉਹਦਾ ਹੀ ਸਰੂਪ ਹੋ ਜਾਂਦਾ। ਤੈ ਚੰਦ ਨਾ ਸੂਰਜ ਪੌਣ ਨਾ ਪਾਣੀ। ਸੋ ਸਤਿਗੁਰੂ ਮਹਾਰਾਜ ਪਾਵਨ ਵਿੱਚ ਫਰਮਾਉਂਦੇ ਨੇ ਬੇਣੀ ਜੀ ਦੀ ਰਸਨਾ ਰਾਹੀਂ ਕਿ ਉਸ ਸਤਸੰਗ ਵਿੱਚ ਚੰਦ ਨਾ ਸੂਰਜ, ਨਾ ਤਾਂ ਉੱਥੇ ਹਰਖ ਭਾਵ ਖੁਸ਼ੀ ਹੈ, ਚੰਦਰਮਾ ਠੰਡਾ ਹੁੰਦਾ, ਸੂਰਜ ਹੁੰਦਾ ਗਰਮ, ਸੋਗ ਨਹੀਂ ਹੈ ਉੱਥੇ। ਚੰਦ ਸਤੋਗੁਣ ਦੀ ਪ੍ਰਧਾਨਤਾ ਹੈ, ਸੋ ਇਸ ਪ੍ਰਕਾਰ ਨਾ ਉੱਥੇ ਸੂਰਜ ਤਮੋ ਗੁਣ ਨਹੀਂ ਹੈ ਅਤੇ ਚੰਦਰਮਾ ਅਤੇ ਸੂਰਜ ਦੇ ਵਰਤਾਂ ਦਾ ਕੋਈ ਉਪਦੇਸ਼ ਨਹੀਂ ਗੁਰੂ ਘਰ ਦੇ ਵਿੱਚ ਦਿੰਦੇ। ਨਾ ਹੀ ਪਾਉਣ ਤੋਂ ਭਾਵ ਵਾਸ਼ਨਾ ਹੈ, ਨਾ ਪਾਣੀ ਹੁੰਦਾ ਪਦਾਰਥਾਂ ਵਿੱਚ ਖਚਿਤ ਹੋਣਾ। ਸੋ ਜਿਹੜੀ ਪਾਉਣ ਹੈ ਇਹ ਰਜੋ ਗੁਣ ਹੁੰਦੀ ਹੈ, ਪਾਣੀ ਸਤੋ ਗੁਣ ਹੈ ਅਤੇ ਤਮੋ ਗੁਣ, ਇਹਨਾਂ ਤਿੰਨ ਗੁਣਾਂ ਦੀ ਕਿਰਿਆ ਸਤਸੰਗ ਵਿੱਚ ਨਹੀਂ ਹੁੰਦੀ, ਤਿੰਨਾਂ ਨੂੰ ਹੀ ਪਰੇ ਕਰ ਦਿੱਤਾ ਮਹਾਰਾਜ ਨੇ। ਸਾਖੀ ਜਾਗੀ ਗੁਰਮੁਖ ਜਾਣੀ, ਮੁਖੀ ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਜਿਹਦੀ ਬਿਰਤੀ ਜਾਗੀ ਹੈ ਉਹਨੇ ਸਤਸੰਗ ਦੀ ਮਹਿਮਾ ਨੂੰ ਜਾਣਿਆ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨੰਤਰ ਭੀਜੈ। ਬ੍ਰਹਮ ਗਿਆਨ ਪੈਦਾ ਹੋਣ ਨਾਲ ਦੁਰ ਮਤ, ਦੁਰ ਜਿਹੜੀ ਖੋਟੀ ਮਤ ਹੁੰਦੀ ਇੱਕ ਬੁੱਧੀ, ਖੋਟੀ ਬੁੱਧੀ ਨਾਸ ਹੋ ਜਾਂਦੀ ਹੈ। ਸੋ ਗਗਨ ਤੋਂ ਭਾਵ ਚੇਤਨ ਦੇਵ ਰੂਪੀ ਅੰਮ੍ਰਿਤ ਰਸ ਅੰਦਰ ਭਿੱਜ ਜਾਂਦਾ ਜੀਵ। ਇਸ ਕਲਾ ਜੋ ਜਾਣੈ ਭੇਓ, ਭੇਟੈ ਤਾਸ ਪਰਮ ਗੁਰਦੇਓ। ਇਸ ਸੰਤ ਸਮਾਗਮ ਰੂਪੀ ਜਿਹੜੀ ਕਲਾ ਤੋਂ ਭਾਵ ਸ਼ਕਤੀ ਜਾਂ ਯੁਗਤੀ ਦਾ ਭੇਦ ਜਿਹੜਾ ਜਾਣਦਾ ਹੈ ਉਹਨੂੰ ਪਰਮ ਗੁਰਦੇਵ ਹੁੰਦਾ, ਅਕਾਲ ਪੁਰਖ ਭੇਟੈ ਤੋਂ ਭਾਵ ਮਿਲਦਾ ਹੈ, ਪ੍ਰਾਪਤ ਹੁੰਦਾ। ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਦਸਾਂ ਦੀ ਪ੍ਰਾਪਤੀ ਅਤੇ ਦਸਾਂ ਦੀ ਨਿਵਿਰਤੀ ਦਾ ਦੁਆਰਾ ਜੋ ਸਤਸੰਗ ਹੈ ਇਹੀ ਅਗਮ ਅਪਾਰ ਪਰਮ ਪੁਰਖ ਪਰਮਾਤਮਾ ਦੇ ਰਹਿਣੇ ਦੀ ਘਾਟੀ ਤੋਂ ਭਾਵ ਜਗ੍ਹਾ ਹੈ, ਇਹੀ ਉਹਦਾ ਘਾਟ ਹੈ ਪਰਮਾਤਮਾ ਦਾ। ਜਿਵੇਂ ਗੋਬਿੰਦ ਘਾਟ ਜਾਂਦੇ, ਗੋਬਿੰਦ ਧਾਮ। ਸੋ ਜਿਹੜੇ ਨੇ ਪੰਜ ਕਿਹੜੇ ਨੇ, ਸੱਤ ਸੰਤੋਖ ਧੀਰਜ ਧਰਮ ਵਿਚਾਰ ਅਤੇ ਪੰਜਾਂ ਤੱਤਾਂ ਦੀ ਰਹਿਣੀ ਲੈਣੀ ਹੈ ਆਪਾਂ ਨੇ, ਅਸੰਗਤਾ ਸਮਤਾ ਪ੍ਰਕਾਸ਼ਤਾ ਸੀਤਲਤਾ ਧੀਰਜਤਾ। ਸੋ ਇਹਨਾਂ ਦਸਾਂ ਦੀ ਪ੍ਰਾਪਤੀ ਦਾ ਦੁਆਰਾ ਹੈ। ਅਤੇ ਪੰਜ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਜਿਹੜੇ ਪੰਜ ਵਿਸ਼ੇ ਹੈ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦਸਾਂ ਦੀ ਨਿਵਿਰਤੀ ਦਾ ਦੁਆਰਾ ਹੈ। ਉਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਤੀ। ਸਾਰੀਆਂ ਧਰਤੀਆਂ ਦੇ ਉੱਪਰ ਹਾਟ ਭਾਰਤ ਖੰਡ ਦੀ ਭੂਮੀ ਹੈ, ਉਸ ਭਾਰਤ ਖੰਡ ਦੀ ਭੂਮੀ ਰੂਪੀ ਹੱਟ ਦੇ ਉੱਪਰ ਆਲਾ ਕਿਹੜਾ ਸਤਸੰਗ, ਆਲਾ ਕਿਹੜਾ ਉੱਥੇ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਗੁਰੂ ਘਰ ਨੇ, ਉਸ ਸਤਸੰਗ ਰੂਪੀ ਆਲੇ ਦੇ ਵਿੱਚ ਬ੍ਰਹਮਾਨੰਦ ਰੂਪੀ ਥਾਤੀ ਤੋਂ ਭਾਵ ਥੈਲੀ ਹੈ, ਜਿਹੜਾ ਉੱਥੇ ਹਰ ਵਕਤ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ। ਜਾਗਤ ਰਹੈ ਸੋ ਕਬਹੋ ਨਾ ਸੋਵੈ, ਤੀਨ ਤੇ ਲੋਕ ਸਮਾਧ ਪਲੋਵੈ। ਜੋ ਸਤਸੰਗ ਨੂੰ ਪਾ ਕੇ ਭਜਨ ਸਿਮਰਨ ਵਿੱਚ ਜਾਗਦਾ ਰਹਿੰਦਾ ਹੈ ਉਹ ਅਵਿਦਿਆ ਦੀ ਨੀਂਦ ਵਿੱਚ ਕਦੇ ਨਹੀਂ ਸੌਂਦਾ। ਸਤਸੰਗਤ ਵਿੱਚ ਕਹਿੰਦੇ ਜਾ ਕੇ ਜਾਗਤ ਰਹੈ, ਉੱਥੇ ਜਾਗਦਾ ਰਹੇ, ਕਬੋ ਨਾ ਸੋਵੈ, ਉੱਥੇ ਸੌਣਾ ਨਹੀਂ ਚਾਹੀਦਾ ਜਾ ਕੇ। ਅਤੇ ਤਿੰਨ ਜਿਹੜੇ ਗੁਣ ਨੇ ਰਜੋ ਤਮੋ ਸਤੋ ਅਤੇ ਤੇ ਲੋਕ, ਤਿੰਨ ਲੋਕ ਦੇਵ ਲੋਕ ਮਾਤ ਲੋਕ ਪਤਾਲ ਲੋਕ, ਇਹਨਾਂ ਸਾਰਿਆਂ ਨੂੰ ਸਮਾਧੀ ਵਿੱਚ ਲੀਨ ਹੋ ਕੇ ਪਲੋਵੈ ਹੁੰਦਾ, ਅਭਾਵ ਕਰੇ ਇਹਨਾਂ ਦਾ, ਇਹਨਾਂ ਨੂੰ ਸਮਾਧੀ ਲੀਨ ਹੋ ਕੇ ਤਿੰਨਾਂ ਨੂੰ ਭੁੱਲ ਜਾਓ ਬਸ। ਬੀਜ ਮੰਤਰ ਲੈ ਹਿਰਦੈ ਰਹੈ, ਮਨੁਆ ਉਲਟ ਸੁਨ ਮਹਿ ਗਹਿ। ਸੋ ਸਾਰੇ ਮੰਤਰਾਂ ਦਾ ਬੀਜ ਭਾਵ ਕਾਰਨ ਰੂਪ ਮੰਤਰ ਜੋ ਸਤਨਾਮ ਹੈ, ਇੱਕ ਉਹ ਓਂਕਾਰ ਆਪਣਾ ਬੀਜ ਮੰਤਰ ਹੈ, ਉਹਨੂੰ ਲੈ ਕੇ ਹਿਰਦੇ ਦੇ ਵਿੱਚ ਟਿਕਿਆ ਰਹਿੰਦਾ ਫਿਰ। ਸੋ ਜਿਵੇਂ ਇੱਕ ਉਹ ਓਂਕਾਰ ਸਤਨਾਮ ਗੁਰਪ੍ਰਸਾਦ ਲਿਖਿਆ ਨਾ, ਇਹ ਇੱਕ ਓਂਕਾਰ ਜੋ ਸਤਨਾਮ ਹੈ ਇਹ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹ ਸਭ ਮੰਤਰਾਂ ਦਾ ਬੀਜ ਰੂਪ ਕਾਰਨ ਰੂਪ ਮੰਤਰ ਸਤਨਾਮ ਜੋ ਹੈ, ਇੱਕ ਓਂਕਾਰ ਵਾਹਿਗੁਰੂ ਜੋ ਹੈ, ਇਹਨੂੰ ਹਿਰਦੇ ਦੇ ਅੰਦਰ ਇਸਤਤ ਕਰਨਾ। ਸੰਸਾਰ ਵੱਲੋਂ ਮਨ ਉਲਟਾ ਕੇ ਸੁਨ ਅਫੁਰ ਪਰਮਾਤਮਾ ਵਿੱਚ ਗਹਿ ਤੋਂ ਭਾਵ ਗੁੰਥਨ ਕਰਨਾ, ਜੋੜਨਾ ਹੈ। ਜਾਗਤ ਰਹੈ ਨ ਅਲੀਆ ਭਾਖੈ ਪੰਚੋ ਇੰਦਰੀ ਬਸ ਕਰ ਰਾਖੈ। ਗਿਆਨ ਜਾਗਰਤ ਵਿੱਚ ਜਾਗਦਿਆਂ ਰਹਿਣ ਨਾਲ ਅਲੀਆ ਹੁੰਦਾ ਇੰਦਰੀਆਂ ਵਿਸ਼ਿਆਂ ਨੂੰ ਨਹੀਂ ਭਖਦੀਆਂ, ਸਾਵਧਾਨੀ ਜੋ ਰੱਖੀ ਹੋਈ ਹੈ। ਵਿਸ਼ਿਆਂ ਨੂੰ ਵੇਖ ਕੇ ਇੰਦਰੀਆਂ ਜੋਸ਼ ਵਿੱਚ ਨਹੀਂ ਆਉਂਦੀਆਂ। ਹੁਣ ਇਹਨਾਂ ਨੂੰ ਸਮਝਾਇਆ ਹੋਇਆ ਅਤੇ ਪਹਿਰਾ ਵੀ ਰੱਖਿਆ ਹੋਇਆ, ਸੋਝੀ ਵੀ ਪਾ ਤੀ ਗੁਰਾਂ ਨੇ ਵੀ ਇਹ ਨਰਕ ਹੈ, ਇਹ ਜ਼ਹਿਰ ਹੈ। ਖਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਬਾੜ, ਇੱਕ ਰਾਹਾਂਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਸੋ ਇੱਕ ਰਾਹੇਂਦੇ ਰਹਿ ਗਏ ਇੱਕ ਰਾਧੀ ਗਏ ਉਜਾੜ, ਗੁਰਾਂ ਨੇ ਬਚਨ ਕੀਤਾ। ਗੁਰਾਂ ਨੇ ਇੰਦਰੀਆਂ ਨੂੰ ਸਮਝਾ ਤਾ, ਪਰਤਰਿਆ ਰੂਪ ਨਾ ਵੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕੋਟ ਮੱਧੇ ਕੁ ਐਸਾ ਪਰਸ, ਜਤ ਪਹਾਰਾ ਧੀਰ ਸੁਨਿਆਰ। ਗੁਰਾਂ ਨੇ ਇਹ ਸਿੱਖਿਆ ਦੇ ਦਿੱਤੀ ਹੈ ਵੀ ਇਹ ਸਾਰੀਆਂ ਚੀਜ਼ਾਂ ਭਾਈ ਇਸ ਤਰ੍ਹਾਂ ਕਰਨੀਆਂ। ਕਹਿੰਦੇ ਇਹਨਾਂ ਨੂੰ ਕੰਟਰੋਲ ਕਾਬੂ ਕਿਵੇਂ ਕਰੀਏ, ਕਹਿੰਦੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ, ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਹੀ ਕੇ। ਇਹ ਗੁਰਾਂ ਨੇ ਚੰਗੀ ਤਰ੍ਹਾਂ ਸਮਝਾਤਾ ਹੈ ਹੁਣ ਕਿ ਇਸ ਲਈ ਜੀਵ ਨੂੰ ਚਾਹੀਦਾ ਕਿ ਜਿਹੜੀਆਂ ਪੰਜ ਗਿਆਨ ਇੰਦਰੀਆਂ ਇਹੀ ਖਰਾਬ ਕਰਦੀਆਂ, ਅਤੇ ਪੰਜਾਂ ਗਿਆਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕਹਿੰਦੇ ਵਸੀਕਾਰ ਕਰਕੇ ਰੱਖਣਾ ਕਰੇ। ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਗੁਰਾਂ ਦੀ ਜਿਹੜੀ ਸਿੱਖਿਆ ਨਾ, ਇਹਨੂੰ ਚਿੱਤ ਦੇ ਵਿੱਚ ਚੇਤੇ ਰੱਖੇ ਹਮੇਸ਼ਾ, ਇਹੀ ਵੱਡੀ ਚੀਜ਼ ਹੁੰਦੀ ਕਿ ਗੁਰਾਂ ਦੀ ਸਿੱਖਿਆ ਨੂੰ ਯਾਦ ਰੱਖੇ ਅਤੇ ਫਿਰ ਆਪਣੇ ਮਨ ਤਨ ਨੂੰ ਕ੍ਰਿਸ਼ਨ ਤੋਂ ਭਾਵ ਪਰਮਾਤਮਾ ਦੀ ਪ੍ਰੀਤੀ 'ਚ ਅਰਪਣ ਕਰੇ। ਕ੍ਰਿਸ ਨਾ ਜਿਹੜਾ ਕਦੇ ਕਮਜ਼ੋਰ ਨਹੀਂ ਹੁੰਦਾ, ਜਿਹੜਾ ਕਦੇ ਕ੍ਰਿਸ ਹੁੰਦਾ ਕੱਟਣਾ, ਜਿਹੜਾ ਕਦੇ ਕੱਟਿਆ ਨਹੀਂ ਜਾਂਦਾ, ਕ੍ਰਿਸ ਹੁੰਦਾ ਹਨੇਰਾ ਜਿਹਦੇ 'ਚ ਹਨੇਰਾ ਨਹੀਂ ਹੈ ਅਗਿਆਨਤਾ ਦਾ, ਤਾਂ ਇਹ ਉਹਨੂੰ ਕਹਿੰਦੇ ਨੇ ਕ੍ਰਿਸ਼ਨ। ਕਰ ਪੱਲਵ ਸਾਖਾਂ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ। ਗੁਰਾਂ ਦੀ ਜਿਹੜੀ ਸਾਖਾ ਹੈ ਭਾਵ ਸਿੱਖਿਆ ਦਾ ਵਿਚਾਰ ਕਰਨਾ ਹੀ ਪੱਲਵ ਹੁੰਦਾ ਜਹਾਜ਼ ਕਰੇ। ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣ ਵਾਸਤੇ ਇਹ ਜਹਾਜ਼ ਦੀ ਲੋੜ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਸਿੱਖਿਆ ਜਹਾਜ਼ ਹੈ ਆਪਣੇ ਵਾਸਤੇ। ਉਹ ਆਪਣਾ ਮੌਲਕ ਮਨੁੱਖਾ ਜਨਮ ਸੰਸਾਰ ਜੂਏ ਵਿੱਚ ਨਾ ਹਾਰੇ। ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫੇਰ ਚੜਾਵੈ ਸੂਰ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ, ਅਸੁਰ ਨਦੀ ਹੁੰਦਾ ਆਸਰੀ ਸੰਪਦਾ ਜਿਹੜੀ ਹੁੰਦੀ ਹੈ, ਜਿਹੜੇ ਆਸਰੀ ਸੰਪਦਾ ਹੁੰਦੀ ਹੈ ਜਿੰਨੇ ਔਗਣ ਨੇ ਸਾਰੇ। ਆਸਰੀ ਸੰਪਦਾ ਦਾ ਜਿਹੜਾ ਅਸਲ ਵਿੱਚ ਮੂਲ ਕਾਰਨ ਹੈ ਉਹ ਕੌਣ ਹੈ? ਅਗਿਆਨ। ਉਹਨੂੰ ਬੰਧਨਾ ਕਰੇ ਗੁਰੂ ਦੇ ਸ਼ਬਦ ਦੁਆਰਾ। ਉਹ ਕਿਵੇਂ? ਕਹਿੰਦੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਫਿਰ ਪੱਛਮ ਹੁੰਦਾ ਸੰਸਾਰ ਵੱਲੋਂ ਮਨ ਨੂੰ ਫੇਰ ਕੇ ਸੂਰ ਤੋਂ ਭਾਵ ਸੂਰਜ ਦੀ ਤਰ੍ਹਾਂ ਪ੍ਰਕਾਸ਼ ਰੂਪ ਪਰਮਾਤਮਾ ਵਿੱਚ ਚੜਾਵੇ, ਚੜਾਵੇ ਤੋਂ ਭਾਵ ਲਾਵੇ ਉੱਧਰ ਨੂੰ। ਅਜਰ ਜਰੈ ਸੋ ਨਿਝਰ ਝਰੈ, ਜਗਨਨਾਥ ਸਿਉਂ ਗੋਸ਼ਟ ਕਰੈ। ਅਜਰ ਜਿਹੜੇ ਨੇ ਕਾਮ ਆਦਿਕਾਂ ਨੂੰ ਜਰੈ ਭਾਵ ਸਾੜੇ। ਸੋ ਇਸ ਪ੍ਰਕਾਰ ਜਿਹੜਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ, ਭਾਵ ਰੋ ਕੇ ਇਹਨਾਂ ਨੂੰ ਅਕਾਲ ਪੁਰਖ ਤੋਂ ਵਿਰਾਗ ਕਰਕੇ ਉੱਧਰੋਂ ਸੰਸਾਰ ਵੱਲੋਂ ਫਿਰ ਇਹਨਾਂ ਨੂੰ ਰੋਕੇ, ਤਾਂ ਫਿਰ ਨਿਝਰ ਹੁੰਦਾ ਇੱਕ ਰਸ ਸੋ ਸ੍ਰੇਸ਼ਟ ਬ੍ਰਹਮਾਨੰਦ, ਝਰੈ ਤੋਂ ਭਾਵ ਪ੍ਰਾਪਤ ਹੁੰਦਾ। ਤਾਂ ਉਹ ਸਾਰੇ ਜਗਤ ਦੇ ਮਾਲਕ ਪਰਮਾਤਮਾ ਨਾਲ ਫਿਰ ਗੋਸ਼ਟ ਕਰਦਾ, ਸੰਭਾਖਣ ਕਰਦਾ। ਇੱਥੇ ਤੱਕ ਜਾਣਾ ਗੁਰਾਂ ਦੀ ਕਿਰਪਾ ਨਾਲ ਹੀ ਹੁੰਦਾ। ਚਉ ਮੁਖ ਦੀਵਾ ਜੋਤ ਦੁਆਰ, ਪਲੂ ਅਨੰਤ ਮੂਲ ਵਿਚਕਾਰ। ਸੋ ਜੋਤ ਭਾਵ ਅਕਾਲ ਪੁਰਖ ਦੀ ਪ੍ਰਾਪਤੀ ਦਾ ਸਤਸੰਗ ਰੂਪ ਦਰਵਾਜ਼ਾ ਹੀ ਇੱਕ ਚੌਮੁਖੀਆ ਦੀਵ ਹੈ। ਸੋ ਪੰਜਾਂ ਕੋਸ਼ਾਂ ਰੂਪੀ ਪਲੂ ਹੁੰਦਾ ਪੱਤੇ ਨੇ, ਅੰਤ ਹੁੰਦਾ ਲਾਂਭੇ ਪਾਸੇ ਕਰਕੇ, ਮੂਲ ਕਹੀਏ ਅਧਿਸ਼ਟਾਨ ਰੂਪ ਪਰਮਾਤਮਾ ਨੂੰ ਹਿਰਦੇ ਦੇ ਵਿਚਕਾਰ ਨਿਸ਼ਚੇ ਕਰੇ ਕਿ ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਮੇਰੇ ਹਿਰਦੇ 'ਚ ਹੈ। ਸਰਬ ਕਲਾ ਲੇ ਆਪੇ ਰਹਿ, ਮਨ ਮਾਣਕ ਰਤਨਾ ਮਹਿ ਗੁਹੈ। ਸਾਰੀਆਂ ਜਿਹੜੀਆਂ ਕਲਾ ਨੇ ਸ਼ਕਤੀਆਂ ਨੂੰ ਲੈ ਕੇ ਫਿਰ ਆਪ ਪਰਮਾਤਮਾ ਸਤਸੰਗ ਵਿੱਚ ਸਥਿਤ ਹੋ ਰਿਹਾ। ਮਨ ਨੂੰ ਮਾਣਕ ਵਾਂਗੂ ਸ਼ੁੱਧ ਕਰਕੇ ਸ਼ੁਭ ਗੁਣਾ ਰੂਪ ਰਤਨਾਂ ਵਿੱਚ ਗੁੰਦਣਾ ਕਰੇ। ਮਸਤਕ ਪਦਮ ਦਵਾਲ ਹੈ ਮਣੀ, ਮਾਹ ਨਿਰੰਜਨ ਤ੍ਰੇ ਪਵਣ ਧਣੀ। ਇਸ ਪ੍ਰਕਾਰ ਫਰਮਾਉਂਦੇ ਜਿਸ ਮਸਤਕ ਭਾਵ ਸ਼੍ਰੋਮਣੀ ਸਤਸੰਗ ਰੂਪੀ ਪਦਮ ਹੁੰਦਾ ਕਮਲ ਫੁੱਲ ਦੇ ਆਲੇ ਦੁਆਲੇ ਕਰੁਣਾ ਮੈਤਰੀ ਮੁਦਤਾ ਰੂਪ ਮਣੀਆਂ ਨੇ, ਉਸ ਸਤਸੰਗ ਦੇ ਵਿੱਚ ਤਿੰਨਾਂ ਭਵਨਾਂ ਦੀ ਜਿਹੜਾ ਮਾਲਕ ਹੈ ਨਾ ਧਣੀ ਤੋਂ ਭਾਵ ਮਾਲਕ, ਤਿੰਨਾਂ ਭਵਨਾਂ ਦਾ ਮਾਲਕ ਨਿਰੰਜਨ ਪਰਮਾਤਮਾ ਸਤਸੰਗ ਵਿੱਚ ਹੀ ਹੈ। ਪੰਚ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਨ ਗਾਜੇ। ਸਤਸੰਗ ਦੇ ਵਿੱਚ ਪੰਚ ਹੁੰਦਾ ਸ੍ਰੇਸ਼ਟ ਸ਼ਬਦ ਜਿਹੜੇ ਨੇ, ਸੁੱਧੋ ਹੰਗ ਬੁੱਧੋ ਹੰਗ ਨਿਰਵਿਕਾਰੋ ਹੰਗ, ਇਹ ਆਦਿ ਸਾਰੇ ਵਾਜੇ ਵੱਜ ਰਹੇ ਨੇ। ਪੰਚ ਹੁੰਦਾ ਸ੍ਰੇਸ਼ਟ ਨਾਮਾਂ ਰੂਪੀ ਸ਼ਬਦ ਨਿਰਮਾਇਲ ਸ਼ੁੱਧ ਵਾਜੇ ਵੱਜ ਰਹੇ ਨੇ। ਸ੍ਰੇਸ਼ਟ ਨਾਮ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਆਏ ਨੇ, ਦਸਵੇਂ ਪਾਤਸ਼ਾਹ ਨੇ ਉਚਾਰਨ ਕੀਤੇ ਨੇ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਗਰੀਆਂ ਨਿਰਨਾਮੇ ਅਕਾਮੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਦਿ ਸਾਰੇ ਵਾਜੇ ਵੱਜ ਰਹੇ ਨੇ। ਸੋ ਫਿਰ ਮਹਾਂਵਾਕਾਂ ਰੂਪੀ ਨਿਰਮਾਇਲ ਹੁੰਦਾ ਸ੍ਰੇਸ਼ਟ ਸ਼ਬਦ ਵੱਜ ਰਹੇ ਨੇ। ਤੋ ਪ੍ਰਤੱਖ ਚੌਰ ਹੁੰਦਾ ਅਤੇ ਇੱਕ ਹੁੰਦਾ ਜਸ ਰੂਪੀ ਚੌਰ ਝੁੱਲ ਰਿਹਾ। ਸੰਖ ਹੁੰਦਾ ਅਸੰਖ, ਐੜਾ ਕੁਦਰਤੀ ਨਿਕਲ ਆਉਂਦਾ ਇਹ ਵਿਆਕਰਨ ਅਨੁਸਾਰ। ਜੇ ਕੋਈ ਵੀ ਅੱਖਰ ਲਿਖਿਆ ਹੋਵੇ ਉਹਦੇ ਮੂਹਰਲੇ ਅੱਖਰ ਚੋਂ ਐੜਾ ਜੇ ਅਰਥ ਲੈਣਾ ਹੋਵੇ ਨਿਕਲ ਆਉਂਦਾ। ਸੰਖ ਦਾ ਭਾਵ ਇੱਥੇ ਅਸੰਖ ਬਣ ਜਾਣਾ। ਅਸੰਖ ਪਰਮਾਤਮਾ ਘਨ ਹੁੰਦਾ ਇੱਕ ਰਸ ਗਾਜੇ ਪ੍ਰਗਟ ਹੋ ਰਿਹਾ। ਦਲ ਮਲ ਦੈਤਹੋ ਗੁਰਮੁਖ ਗਿਆਨ, ਸਤਸੰਗਤ ਦੁਆਰਾ ਜਿਹਨੇ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਦੈਂਤਾਂ ਨੂੰ ਦਲ ਮਿਲਿਆ। ਸੋ ਕਹਿਣ ਤੋਂ ਭਾਵ ਕਿ ਮਲੀਆ ਮੇਟ ਹੀ ਕਰ ਦਿੱਤਾ ਉਹਨਾਂ ਦਾ। ਸੋ ਉਸ ਗੁਰਮੁਖ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਬੇਣੀ ਜਾਚੈ ਤੇਰਾ ਨਾਮ, ਭਗਤ ਬੇਣੀ ਜੀ ਕਹਿੰਦੇ ਅਕਾਲ ਪੁਰਖ ਦੇ ਚਰਨਾਂ 'ਚ ਮੈਂ ਤਾਂ ਇਹੀ ਬੇਨਤੀ ਕਰਦਾ, ਤੁਸੀਂ ਵੀ ਇਹੀ ਬੇਨਤੀ ਕਰੋ। ਹੇ ਅਕਾਲ ਪੁਰਖ, ਮੈਂ ਤਾਂ ਸਿਰਫ ਆਪਦਾ ਨਾਮ ਜਪਣਾ ਹੀ ਮੰਗਦਾ, ਕਿਰਪਾ ਕਰਕੇ ਮੈਨੂੰ ਹਮੇਸ਼ਾ ਵਾਸਤੇ ਨਾਮ ਸਿਮਰਨ ਦਾ ਹੀ ਦਾਨ ਬਖਸ਼ੀ ਰੱਖਣਾ। ਸੁਣੋ ਸੰਤ ਵਡਭਾਗ, ਵਿਦਤ ਸੁਣਾਵਾ ਸਭੀ ਕੋ, ਰਾਮ ਕਲੀ ਇਤਰਾਗ ਭਗਤ ਗਿਰਾ ਜੋ ਤਿਲਕ ਕਾ। ਇਸ ਪ੍ਰਕਾਰ ਇੱਥੇ ਆ ਕਰਕੇ ਰਾਮ ਕਲੀ ਰਾਗ ਦੀ ਗੁਰੂ ਸਾਹਿਬ ਨੇ ਆਪ ਸਮਾਪਤੀ ਕਰਾ ਲਈ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ। ਰਾਮ ਕਲੀ ਰਾਗ 'ਚ ਪਹਿਲੇ ਪਾਤਸ਼ਾਹ ਦੇ 11 ਸ਼ਬਦ ਆਏ ਨੇ, ਤੀਜੇ ਪਾਤਸ਼ਾਹ ਦੇ ਅੱਗੇ 1 ਸ਼ਬਦ ਆਇਆ, ਚੌਥਿਆਂ ਦਾ 6 ਸ਼ਬਦ ਨੇ, ਪੰਜਵੇਂ ਪਾਤਸ਼ਾਹ ਦੇ 58। ਸੋ ਮਹੱਲਾ ਪੰਜਵਾਂ ਦੀਆਂ ਪੜਤਾਲਾਂ 2 ਆਈਆਂ ਨੇ, ਮਹੱਲਾ 9 ਦੇ ਸ਼ਬਦ 3 ਆਏ ਨੇ, ਇਹਨਾਂ ਦਾ ਜੋੜ 81 ਬਣਿਆ। ਫਿਰ ਅਸ਼ਟਪਦੀਆਂ ਪਹਿਲੇ ਪਾਤਸ਼ਾਹ 9, ਤੀਜੀਆਂ ਦੀਆਂ 5, ਪੰਜਵੀਆਂ ਦੀਆਂ 8, ਇਹ 22 ਬਣ ਗਈਆਂ। ਰਾਮਕਲੀ ਮਹੱਲਾ 3 40 ਪੌੜੀਆਂ, ਰਾਮਕਲੀ 6 ਪੌੜੀਆਂ। ਸੰਤਾਂ ਵਿੱਚ 5ਵੇਂ ਪਾਤਸ਼ਾਹ 4 ਸ਼ਬਦ ਨੇ, ਸੋ ਸਲੋਕਾਂ ਸਮੇਤ 8 ਫਿਰ ਸ਼ਬਦ ਹੋਰ ਨੇ 5ਵੇਂ ਪਾਤਸ਼ਾਹ ਦੇ। ਮਹੱਲਾ 5ਵਾਂ ਦੀਆਂ ਰੁੱਤਾਂ ਦੇ ਸਲੋਕ ਛੰਤ 16 ਆਏ ਨੇ, ਇਹ 74 ਜੋੜ ਹੋ ਗਿਆ। ਸੋ ਇਸ ਪ੍ਰਕਾਰ ਜਿਨ੍ਹਾਂ ਉੱਤੇ ਸਲੋਕ ਅਤੇ ਛੰਤ ਲਿਖਿਆ ਹੋਇਆ ਹੈ ਉਸ ਹਿਸਾਬ ਨਾਲ 16 ਬਣਦੇ ਆ। ਜਿਨ੍ਹਾਂ ਉੱਤੇ ਸਿਰਲੇਖ ਕੋਈ ਨਹੀਂ ਹੈ, ਅੰਕ ਲੱਗਿਆ ਹੋਇਆ, ਉਹ ਸਲੋਕ 8 ਬਣਦੇ ਨੇ, ਪਰ ਉਹਨਾਂ ਦੀ ਗਿਣਤੀ ਨਹੀਂ ਲਿਖੀ। ਦੱਖਣੀ ਓਂਕਾਰ ਦੀਆਂ ਪੌੜੀਆਂ 54 ਨੇ, ਸਿੱਧ ਗੋਸ਼ਟ ਦੀਆਂ ਪੌੜੀਆਂ 73 ਆਈਆਂ ਨੇ। ਸੋ ਇਹਨਾਂ ਦਾ ਕੁੱਲ ਜੋੜ 127 ਬਣਿਆ। ਸੋ ਪਹਿਲੀ ਵਾਰ ਦੇ ਜਿਹੜੇ ਸਲੋਕ ਆ 19 ਹੈ, ਰਾਮਕਲੀ ਦੀ ਦੂਜੀ ਵਾਰ ਦੇ 31 ਸਲੋਕ ਹੈ, ਅਤੇ ਪਹਿਲੀ ਵਾਰ ਦੀਆਂ ਪੌੜੀਆਂ 21 ਹੈ, ਕਬੀਰ ਜੀ ਦੇ ਸਲੋਕ 2 ਹੈ। ਇਹਨਾਂ ਸਲੋਕਾਂ ਮਹੱਲਿਆਂ ਦੇ ਪੌੜੀਆਂ ਦਾ ਜੋੜ 73 ਬਣਦਾ। ਦੂਜੀ ਵਾਰ ਦੇ ਸਲੋਕ ਜਿਹੜੇ 22, ਮਹੱਲੇ 22, ਪੌੜੀਆਂ ਵੀ 22, 66 ਜੋੜ ਬਣਿਆ। ਸੋ ਸੱਤ ਬਲਵੰਡੇ ਦੀ ਵਾਰ ਦੀਆਂ ਪੌੜੀਆਂ 8 ਹੈ, ਕਬੀਰ ਜੀ ਦੇ 12 ਸ਼ਬਦ ਨੇ, ਨਾਮਦੇਵ ਦੇ 4, ਰਵਿਦਾਸ ਜੀ ਦੇ 1, ਬੇਣੀ ਭਗਤ ਜੀ ਦਾ 1, ਭਗਤਾਂ ਦੀ ਬਾਣੀ ਦੇ ਸ਼ਬਦ 18 ਨੇ। ਰਾਮਕਲੀ ਰਾਗ ਵਿੱਚ 469 ਕੁੱਲ ਸ਼ਬਦ ਆਏ ਨੇ, ਸ਼੍ਰਵਣ ਕੀਤੇ ਆਪਾਂ ਨੇ।